ਸ੍ਰੀ ਰਾਗ ਮਹੱਲਾ ਪੰਜਵਾਂ, ਜਾ ਕੋ ਮੁਸ਼ਕਲ ਅਤ ਬਣੇ।
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ।
ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਤੀਜੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਪਿੱਛੇ, 17 ਪਹਿਲੇ ਪਾਤਸ਼ਾਹ ਦੀਆਂ, 8 ਤੀਜੇ ਪਾਤਸ਼ਾਹ ਦੀਆਂ, 25 ਅਸ਼ਟਪਦੀਆਂ ਪਿੱਛੇ ਸੰਪੂਰਨ ਹੋਈਆਂ ਹਨ। ਹੁਣ ਗੁਰੂ ਮਹਾਰਾਜ 5ਵੇਂ ਪਾਤਸ਼ਾਹ ਜੀ ਅਸ਼ਟਪਦੀ ਉਚਾਰਨ ਕਰਦੇ ਹਨ। ਚੌਥੇ ਪਾਤਸ਼ਾਹ ਸਮਾਧ ਵਿੱਚ ਰਹੇ ਹਨ, ਆਪ ਜੀ ਨੇ ਬਾਣੀ ਨਹੀਂ ਉਚਾਰਨ ਕੀਤੀ ਅਸ਼ਟਪਦੀਆਂ ਵਿੱਚ। ਸਤਿਗੁਰੂ 5ਵੇਂ ਪਾਤਸ਼ਾਹ ਜਗਤ ਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮੰਜੀ ਸਾਹਿਬ ਜੋ ਸਤਿਗੁਰਾਂ ਦਾ ਬਣਿਆ ਹੋਇਆ ਹੈ, ਜਿੱਥੇ 12ਵਾਂ ਉਚਾਰਨ ਕੀਤਾ, ਇੱਥੇ ਦੀਵਾਨ ਸਜਾਈ ਬੈਠੇ ਹਨ। ਗੁਰੂ ਮਹਾਰਾਜ ਦੇ ਪਾਸ ਸਿੱਖਾਂ ਨੇ ਆਪਣੇ ਕਲੇਸ਼ਾਂ ਦੀ, ਦੁੱਖਾਂ ਦੀ ਨਿਵਰਤੀ ਵਾਸਤੇ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ, ਸਾਰਿਆਂ ਦੁੱਖਾਂ ਤੋਂ ਕਲੇਸ਼ਾਂ ਤੋਂ ਕਿਸ ਪ੍ਰਕਾਰ ਬਚਿਆ ਜਾ ਸਕਦਾ ਹੈ, ਅਤੇ ਜੇ ਕੋਈ ਸਿਆਣਾ ਵੀ ਹੋਵੇ ਫਿਰ ਵੀ ਮਹਾਰਾਜ ਕਿਸ ਪ੍ਰਕਾਰ ਉਹਦੀ ਹਾਲਤ ਹੁੰਦੀ ਹੈ, ਤਾਂ ਮਹਾਰਾਜ ਦੇ ਪਰਮੇਸ਼ੁਰ ਦੇ ਚੇਤੇ ਆਉਣੇ ਕਰਕੇ ਸਾਰੇ ਕਲੇਸ਼ਾਂ ਦੀ ਨਿਵਰਤੀ ਸੁਣ ਕੇ ਸਿੱਖਾਂ ਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹੋਏ ਫਰਮਾਉਂਦੇ ਹਨ।
ਸ੍ਰੀ ਰਾਗ ਮਹੱਲਾ ਪੰਜਵਾ, ਜਾ ਕੋ ਮੁਸ਼ਕਲ ਅਤ ਬਣੇ।
ਸਾਹਿਬ ਨਤਾਣਿਆ ਕਾ ਤਾਣ, ਆਏ ਨਾ ਜਾਈ ਫਿਰ ਸਦਾ ਗੁਰ ਸਬਦੀ ਸੱਚ ਜਾਣ। ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਇਹ ਸੱਚਾ ਉਪਦੇਸ਼ ਜਾਣੋ, ਹਜ਼ੂਰ ਫਰਮਾਉਂਦੇ ਹਨ ਸੁਣੋ।
ਜਾ ਕੋ ਮੁਸ਼ਕਲ ਅਤ ਬਣੇ,
ਜਿਨ੍ਹਾਂ ਪੁਰਸ਼ਾਂ ਨੂੰ ਅਤਿਅੰਤ ਹੀ ਮੁਸ਼ਕਲ ਔਖਿਆਈ ਬਣ ਜਾਵੇ, ਬੜੀਆਂ ਔਕੜਾਂ ਆ ਜਾਣ, ਕੋਈ ਕਿਸੇ ਪ੍ਰਕਾਰ ਰਸਤਾ ਨਾ ਲੱਗੇ, ਕਿਸੇ ਪ੍ਰਕਾਰ ਵੀ ਛੁਟਕਾਰਾ ਨਾ ਹੋਵੇ, ਕਲੇਸ਼ ਪਏ ਹੋਣ ਅਨੇਕ ਪ੍ਰਕਾਰ ਦੇ,
ਢੋਈ ਕੋਈ ਨਾ ਦੇ,
ਇੰਨੀ ਔਕੜ ਬਣ ਜਾਵੇ, ਕੋਈ ਢੋਈ ਆਸਰਾ ਬਣਾ ਦੇਵੇ, ਮਲਾਪ ਨਾ ਕੋਈ ਕਰੇ ਕਿ ਮੈਂ ਤੇਰੀ ਰੱਖਿਆ ਕਰਾਂਗਾ, ਇਉਂ ਆਸਰਾ ਵੀ ਕੋਈ ਨਾ ਦੇਵੇ।
ਲਾਗੂ ਹੋਏ ਦੁਸ਼ਮਣ,
ਅਤੇ ਦੁਸ਼ਮਣ ਜਿਹੜੇ ਜਿਸ ਪੁਰਖ ਦੇ ਲਾਗੂ ਪਿਛ ਲੱਗੂ ਹੋਏ ਹੋਣ, ਉਹ ਖੂਨ ਕਰਨ ਵਾਸਤੇ, ਕਤਲ ਕਰਨ ਵਾਸਤੇ ਦੁਸ਼ਮਣ ਮਗਰ ਲੱਗੇ ਹੋਏ ਹੋਣ, ਇਉਂ ਪਿਛ ਲੱਗੂ ਹੋ ਕੇ ਦੁਸ਼ਮਣ ਤੁਰੇ ਫਿਰਦੇ ਹੋਣ, ਜਿਸ ਦੇ
ਸਾਕ ਪੇ ਭੱਜ ਖਲੇ,
ਜਿਹੜੇ ਸਾਕ ਨਾਤੇ ਉਹ ਵੀ ਡਰਦੇ ਹੋਏ ਦੁਸ਼ਮਣਾਂ ਤੋਂ ਭੱਜ ਖੜੋਤੇ ਹੋਣ ਕਿ ਅਸੀਂ ਵੀ ਤੇਰੀ ਮਦਦ ਨਹੀਂ ਕਰ ਸਕਦੇ, ਸਾਰੇ ਸਾਕ ਨਾਤੇ ਵੀ ਜਿਹਨੂੰ ਛੱਡ ਗਏ ਹੋਣ।
ਸਭ ਭੱਜੈ ਆਸਰਾ,
ਜਿਨ੍ਹਾਂ ਪੁਰਖਾਂ ਦਾ ਕੋਈ ਸਾਧ ਸੰਗੇ ਜੀ ਆਸਰਾ, ਜਿਹੜੇ ਕਿਸੇ ਨੇ ਆਪਣੇ ਮਿੱਤਰ ਸੱਜਣ ਮੰਨੇ ਸੀ, ਉਹਨਾਂ ਮਿੱਤਰਾਂ ਸੱਜਣਾਂ ਦਾ ਵੀ ਆਸਰਾ ਸਾਰਿਆਂ ਦਾ ਭੱਜ ਜਾਵੇ।
ਚੁੱਕੈ ਸਭ ਆਸਰਾ,
ਕੋਈ ਰਾਜਾ ਕੋਈ ਅਮੀਰ ਆਸਰਾ ਦੇਣ ਵਾਲੇ ਹੁੰਦੇ ਹਨ, ਪਿੰਡ ਦੇ ਜਿਹੜੇ ਪ੍ਰਧਾਨ ਹੁੰਦੇ ਹੈ, ਉਹ ਪਿੰਡ ਦੇ ਪ੍ਰਧਾਨਾਂ ਦਾ ਵੀ ਆਸਰਾ ਸਾਰਿਆਂ ਚੱਕਿਆ ਜਾਵੇ, ਸਾਰਾ ਆਸਰਾ ਵੀ ਚੱਕਿਆ ਜਾਏ, ਆਸਰਾ ਦੇਣ ਵਾਲੇ ਥਾਂ ਵੀ ਸਾਰੇ ਨਿਵਰਤ ਹੋ ਜਾਣ, ਕੋਈ ਵੀ ਟਿਕਾਣਾ ਨਾ ਰਹੇ ਜਿਸ ਪੁਰਖ ਦਾ, ਸਭੋ ਭੱਜਿਆ ਆਸਰਾ, ਇਸ ਦੁਨੀਆਂ ਦੇ ਵਿੱਚ ਰੱਖਿਆ ਕਰਨ ਦਾ ਆਸਰਾ ਸਾਰਾ ਭੱਜੇ, ਪਰਲੋਕ 'ਚ ਵੀ ਸਹਾਇਤਾ ਕਰਨ ਵਾਸਤੇ ਆਸਰਾ ਦੇਣ ਵਾਲੇ ਜਿਹੜੇ ਸਾਧਨ ਉਹ ਵੀ ਸਾਰੇ ਭੱਜ ਖੜੋਤੇ ਹੋਣ, ਕਿਸੇ ਸਾਧਨ ਦੀ ਵੀ ਓਟ ਨਾ ਰਹੀ ਹੋਵੇ, ਸਾਰੇ ਕਰਮ ਜਿਹੜੇ ਹੈ ਸਕਾਮ ਕਰਮ ਸਾਰੇ ਜਿਹੜੇ ਫਲ ਦੇ ਕੇ ਮੁੱਕ ਚੁੱਕੇ ਹੋਣ, ਇਉਂ ਨਾ ਕੋਈ ਬ੍ਰਹਮ ਲੋਕ ਵਿੱਚ ਬ੍ਰਹਮਾ ਆਸਰਾ ਦੇਵੇ, ਅਤੇ ਨਾ ਕੋਈ ਸਵਰਗ ਵਿੱਚ ਇੰਦਰ ਰਾਜਾ ਆਸਰਾ ਦੇਵੇ, ਇਹ ਆਸਰੇ ਦੇ ਥਾਂ ਮੰਨੇ ਹਨ, ਇਹ ਸਾਰੇ ਆਸਰਿਆਂ ਦੇ ਥਾਂ ਵੀ ਜਿਹਨਾਂ ਦੇ ਚੱਕੇ ਜਾਣ।
ਚਿੱਤ ਆਵੇ ਉਸ ਪਾਰ ਬ੍ਰਹਮ,
ਐਸੇ ਦੁਖੀ ਚ ਬਿਵਤਾ ਦੇ ਭਰੇ ਹੋਏ ਆਦਮੀ ਨੂੰ ਚਾਰ ਸਪੇਰੇ ਜਦੋਂ ਔਕੜਾਂ ਆ ਬਣਨ, ਜੇ ਉਹਦੇ ਇਹੋ ਜਿਹੇ ਔਕੜ ਵੇਲੇ ਵੀ ਪਾਰ ਬ੍ਰਹਮ ਪਾਪਾਂ ਪੁੰਨਾਂ ਦਾ ਜੋ ਪਾਰ ਹੈ ਪਰਮੇਸ਼ੁਰ, ਬ੍ਰਹਮ ਜੋ ਵਿਆਪਕ ਹੈ ਸਾਰਿਆਂ ਦੇ ਅੰਦਰ, ਉਹ ਜਿਨ੍ਹਾਂ ਦੇ ਚੇਤੇ ਆ ਗਏ ਗੁਰੂ ਸਾਹਿਬ ਦੀ ਕਿਰਪਾ ਦੁਆਰਾ,
ਲੱਗੇ ਨਾ ਤੱਤੀ ਵਾਹ,
ਫਿਰ ਉਹਨਾਂ ਨੂੰ ਸਾਧ ਸਿੰਘ ਜੀ ਤੱਤੀ ਹਵਾ ਵੀ ਨਹੀਂ ਲੱਗ ਸਕਦੀ, ਇਉਂ ਮਹਾਰਾਜ ਸਾਹਿਬ ਨੂੰ ਬਚਾ ਲੈਂਦੇ ਹੈ, ਜਿਹਦੇ ਅੰਦਰ ਇੰਨੀਆਂ ਔਕੜਾਂ ਪਈਆਂ ਹੋਣ, ਜਿਨ੍ਹਾਂ ਦਾ ਕੋਈ ਆਸਰਾ ਨਾ ਰਿਹਾ ਹੋਵੇ, ਆਸਰਾ ਦੇਣ ਵਾਲੇ ਸਾਕ ਨਾਤੇ ਵੀ ਭੱਜ ਚੁੱਕੇ ਹੋਣ, ਸੰਬੰਧੀ ਵੀ ਭੱਜ ਚੁੱਕੇ ਹੋਣ, ਕੋਈ ਦੇਵਤਾ ਵੀ ਸਹਾਇਤਾ ਨਾ ਕਰਦਾ ਹੋਵੇ, ਕੋਈ ਪੁੰਨ ਆਦਿਕ ਜਿਹੜੇ ਉਹ ਵੀ ਖਾਏ ਹੋ ਚੁੱਕੇ ਹੋਣ, ਨਾ ਸਵਰਗ ਨਾ ਬ੍ਰਹਮ ਲੋਕ ਵਿੱਚ ਵੀ ਕੋਈ ਆਸਰਾ ਦੇਣ ਵਾਲਾ ਨਾ ਹੋਵੇ, ਅਹੀ ਜੀ ਹਾਲਤ ਹੋਵੇ, ਜੇ ਪਰਮੇਸ਼ੁਰ ਉਸਦੇ ਵੀ ਚੇਤੇ ਆ ਜਾਵੇ,
ਲੱਗਾ ਨਾ ਤੱਤੀ ਵਾਹ,
ਫਿਰ ਮਾਤਾ ਦੇ ਗਰਭ ਜਿਵੇਂ ਮਹਾਰਾਜ ਸਾਹਿਬ ਸੇਕ ਨਹੀਂ ਲੱਗਣ ਦਿੰਦੇ, ਇਉਂ ਤੱਤੀ ਹਵਾ ਥੋੜ੍ਹੇ ਮਾਤਰ ਦੁੱਖ ਨਹੀਂ ਉਹਨੂੰ ਲੱਗਦਾ, ਤੱਤੀ ਵਾਹ ਜਿਵੇਂ ਲੂਆਂ ਲੱਗਦੀਆਂ ਹਨ, ਇਸ ਪ੍ਰਕਾਰ ਦੁੱਖਦਾਇਕ ਖਬਰ ਕਿਸੇ ਪਾਸੋਂ ਨਹੀਂ ਕਿ ਤੈਨੂੰ ਬਿਵਤਾ ਪਵੇਗੀ, ਇਹ ਤੱਤੀ ਵਾਹ ਨਹੀਂ ਲੱਗੇਗੀ, ਕ੍ਰਿਸ਼ਨਾ ਦੀ ਤੱਤੀ ਵਾਹ, ਨਰਕ ਦੀ ਤੱਤੀ ਵਾਹ, ਗਰਭ ਦੀ ਤੱਤੀ ਵਾਹ, ਈਰਖਾ ਵਾਲਿਆਂ ਦੀ ਤੱਤੀ ਵਾਹ, ਇਸੇ ਪ੍ਰਕਾਰ ਦੁਸ਼ਮਣਾਂ ਵੱਲੋਂ ਜਿਹੜਾ ਦੁੱਖ ਦੇਣ ਰੂਪ ਤੱਤੀ ਵਾਹ, ਕਿੰਚਨ ਮਾਤਰ ਵੀ ਜਮਾਂ ਵੱਲੋਂ ਵੀ ਦੁੱਖ ਦੇਣ ਰੂਪ ਤੱਤੀ ਵਾਹ, ਨਰਕ ਆਦਿਕਾਂ ਦੀ ਕੋਈ ਤੱਤੀ ਵਾਹ ਨਹੀਂ ਲੱਗੇਗੀ।
ਸਾਹਿਬ ਨਿਤਾਣਿਆਂ ਕਾ ਤਾਂ,
ਮੇਰਾ ਸਾਹਿਬ ਮਾਲਕ ਅਕਾਲ ਪੁਰਖ ਜਿਨ੍ਹਾਂ ਨਿਤਾਣਿਆਂ ਨਿਰਵਲਾਂ ਦਾ ਕੋਈ ਬਲ ਨਹੀਂ ਆਸਰਾ ਨਹੀਂ ਹੈ, ਉਹਨਾਂ ਨਿਰਵਲਿਆਂ ਨੂੰ ਬਲ ਦੇਣ ਵਾਲਾ ਮੇਰਾ ਵਾਹਿਗੁਰੂ ਆਪ ਹੈ। ਨਿਤਾਣੇ ਜਿਹੜੇ ਹੁੰਦੇ ਤਾਣ ਜੋ ਹੋਏ ਨਿਤਾਣਾ, ਦੁਨੀਆਂ ਦਾ ਬਲ ਹੋਵੇ ਭਾਵੇਂ, ਫਿਰ ਵੀ ਮਹਾਰਾਜ ਦੀ ਸ਼ਰਨ ਤਾਣ ਤੋਂ ਬਲ ਤੋਂ ਰਹਿਤ ਹੋ ਕੇ, ਰਿਧੀਆਂ ਸਿੰਧੀਆਂ ਦੇ ਬਲ ਤੋਂ ਰਹਿਤ ਹੋ ਕੇ, ਵਿਦਿਆ ਦੇ ਬਲ ਤੋਂ ਰਹਿਤ ਹੋ ਕੇ, ਜਿਸਮਾਨੀ ਸਰੀਰਕ ਬਲ ਤੋਂ ਰਹਿਤ ਹੋ ਕੇ, ਰੂਹਾਨੀ ਰਿਧੀਆਂ ਸਿੱਧੀਆਂ ਦੇ ਬਲ ਤੋਂ ਰਹਿਤ ਹੋ ਕੇ, ਫਿਰ ਵੀ ਨਿਤਾਣਾ ਬਣ ਜਾਵੇ ਜਿਹੜਾ ਮਹਾਰਾਜ ਦਰਦਾ, ਉਹਨਾਂ ਨਿਤਾਣਿਆਂ ਦਾ ਤਾਣ ਬਲ ਗੁਰੂ ਮਹਾਰਾਜ ਸਾਹਿਬ ਪਰਮੇਸ਼ਵਰ ਆਪ ਹੈ।
ਆਏ ਨਾ ਜਾਈ ਫਿਰ ਸਦਾ,
ਉਹ ਪਰਮੇਸ਼ਵਰ ਕਿਸੇ ਪਾਸੇ ਜਿਵੇਂ ਬਾਦਸ਼ਾਹ ਚਲੇ ਜਾਂਦੇ ਹਨ ਦੌਰਾ ਕਰਨ, ਜਾਂ ਕਿਸੇ ਪਾਸੇ ਜਾ ਰਹਿੰਦੇ ਆ ਜਾਂਦੇ ਹਨ, ਇਉਂ ਪਰਮੇਸ਼ਵਰ ਜੰਮਣ ਮਰਨ ਚ ਆਉਂਦਾ ਜਾਂਦਾ ਨਹੀਂ, ਸਦਾ ਇਸ਼ਤ ਰਹਿਣ ਵਾਲਾ ਹੈ।
ਗੁਰ ਸਾਹਿਬ ਦੀ ਸੱਚ ਜਾਣ,
ਸਤਿਗੁਰੂ ਸਾਹਿਬ ਦੇ ਸ਼ਬਦ ਦੁਆਰਾ ਐਸਾ ਸੱਚ ਸਰੂਪ ਹੈ ਜੋ ਆਉਣ ਜਾਣ ਤੋਂ ਰਹਿਤ ਹੈ। ਤ੍ਰੀ ਕਾਲ ਵਾਹ ਦਤੰ ਸਤਤੰ, ਉਹ ਸੱਚੇ ਨੂੰ ਜਾਣਨਾ ਕਰੋ। ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ, ਗੁਰਸਬ ਦੀਆਂ ਸ਼ਬਦ ਦੀ ਕਮਾਈ ਕਰਨ ਵਾਲੇ ਜਿਹੜੇ ਮਹਾਂਪੁਰਖ ਹੈ, ਉਹਨਾਂ ਦੁਆਰਾ ਨਿਸ਼ਚਾ ਕਰਕੇ ਜਾਣੋ।
ਰਹਾਉ ਜੇ ਕੋ ਹੋਵੇ ਦੁਬਲਾ,
ਜਿਹੜਾ ਭਾਈ ਬਾਲਾ ਦੁਰਬਲ ਕਮਜ਼ੋਰ ਹੋ ਗਿਆ ਹੋਵੇ, ਸਰੀਰ ਕਰਕੇ, ਮਾਇਆ ਕਰਕੇ, ਸੰਬੰਧੀਆਂ ਕਰਕੇ, ਵਿਹਾਰ ਕਰਕੇ,
ਨੰਗ ਭੁੱਖ ਕੀ ਪੀਰ,
ਜੇ ਹੱਥ ਵਿੱਚ ਤਲੀ ਹੈ ਤਾਂ ਪਲੀ ਨਹੀਂ, ਪਲੀ ਹੈ ਤਾਂ ਤਲੀ ਨਹੀਂ, ਜੇ ਪੱਗ ਹੈ ਤਾਂ ਜੁੱਤੀ ਨਹੀਂ, ਜੁੱਤੀ ਹੈ ਤਾਂ ਝੱਗਾ ਨਹੀਂ, ਐਂ ਨੰਗ ਦੀ ਅਤੇ ਭੁੱਖਾ ਪੇਟੋਂ ਭੁੱਖੇ ਰਹਿੰਦੇ ਹੈ। ਕਈ ਕਈ ਪਹਿਰ ਅੰਨ ਖਾਣ ਨੂੰ ਨਹੀਂ ਮਿਲਦਾ, ਕਈ ਕਈ ਦਿਨ ਭੁੱਖੇ ਹੀ ਫਾਕੇ ਹੀ ਕੱਢਦੇ ਹੈ, ਇਉਂ ਨੰਗੇ ਰਹਿੰਦੇ ਹਨ ਵਸਤਰਾਂ ਵੱਲੋਂ, ਅਤੇ ਭੁੱਖ ਦੀ ਪੀੜ ਜਿਹਨਾਂ ਨੂੰ ਲੱਗੀ ਰਹਿੰਦੀ ਹੈ, ਅਤੇ ਅੰਧ ਭੁੱਖ ਦੇ ਦੁੱਖ ਨੂੰ ਸਹਾਰਦੇ ਹੈ। ਜਿਵੇਂ ਸਾਧ ਸਿੰਘ ਜੀ, ਬੰਗਾਲ ਦੇ ਲੋਕ ਉਦੋਂ ਭੁੱਖ ਦੇ ਦੁੱਖ ਨਾਲ ਬਹੁਤ ਸਾਰੇ ਮਰ ਗਏ ਸਨ।
ਦਮੜਾ ਪੱਲੇ ਨਾ ਪਵੇ,
ਕਿਸੇ ਕਿਰਤ ਕਰਨੇ ਕਰਕੇ, ਮਜ਼ੂਰੀ ਕਰਨੇ ਕਰਕੇ ਦਮੜਾ ਰੁਪਈਆ ਵੀ ਪੱਲੇ ਨਾ ਪੈਂਦਾ ਹੋਵੇ। ਸਿੰਘਾਂ ਦਾ ਬੋਲਾ ਰੁਪਏ ਨੂੰ ਦਮੜਾ ਕਹਿੰਦੇ ਹਨ।
ਨਾ ਕੋ ਦੇਵੈ ਧੀ,
ਨਾ ਕੋਈ ਧੀਰਜ ਦਿੰਦਾ ਹੋਵੇ ਕਿ ਮੈਂ ਤੇਰਾ ਕਾਰਜ ਕਰ ਦਿਆਂਗਾ, ਕੋਈ ਧੀਰਜ ਦੇਣ ਵਾਲਾ ਵੀ ਨਾ ਰਿਹਾ ਹੋਵੇ ਜਿਸਦਾ
ਸਵਾਰਥ ਸਵਾਓ ਨਾ ਕੋ ਕਰੇ,
ਨਾ ਆਪਦਾ ਸਵੈ ਪ੍ਰਯੋਜਨ ਮਤਲਬ ਕਰ ਸਕਦਾ ਹੋਵੇ, ਤੇ ਨਾ ਕੋਈ ਜਿਸਦਾ ਕੋਈ ਮਤਲਬ ਪੂਰਾ ਕਰ ਸਕੇ।
ਨਾ ਕਿਸ ਹੋਵੇ ਕਾ,
ਨਾ ਆਪਦੇ ਵੱਲੋਂ ਕੋਈ ਕਿਰਤ ਮਜ਼ੂਰੀ ਆਦਿਕ ਕਾਰਜ ਨਾ ਹੋ ਸਕਦਾ ਹੋਵੇ।
ਚਿਤ ਆਵੇ ਉਸ
ਸਵਾਰਥ ਸਵਾਉ ਨਾ ਕੋ ਕਰੇ, ਸਵਾਰਥ ਆਪਦੇ ਮਤਲਬ ਵੀ ਸਾਡਾ ਕਦੇ ਸਾਰੇਗਾ, ਇਹ ਜਾਣ ਕੇ ਸਵਾਭ ਪ੍ਰਯੋਜਨ ਉਹ ਪੂਰਾ ਕੋਈ ਵੀ ਨਾ ਕਰਨ ਵਾਲਾ ਜਿਸਦਾ ਰਿਹਾ ਹੋਵੇ।
ਨਾ ਕਿਸ ਹੋਵੇ ਕਾਜ,
ਆਪਣੇ ਹੱਥਾਂ ਨਾਲ ਕੋਈ ਕਿਰਤ ਵੀ ਨਾ ਕਰ ਸਕਦਾ ਹੋਵੇ, ਇੰਨਾ ਕਮਜ਼ੋਰ ਹੋਵੇ ਜਿਹੜਾ
ਚਿਤ ਆਵੇ ਉਸ ਪਾਰ,
ਇਹੋ ਜਿਹੇ ਕਮਜ਼ੋਰ ਦੇ ਵੀ ਜੇ ਉਸਦੇ ਚਿਤ ਪਰਮੇਸ਼ਰ ਆ ਜਾਵੇ, ਯਾਦ ਚਿਤ ਵਿੱਚ ਵਸ ਜਾਵੇ,
ਤਾਂ ਨਿਹਚਲ ਹੋਵੇ ਰਾਜ,
ਤਾਂ ਮਹਾਰਾਜ ਸਾਹਿਬ ਨੂੰ ਕੁੱਲ ਦੁਨੀਆਂ ਦਾ ਬਾਦਸ਼ਾਹ ਬਣਾ ਦਿੰਦੇ ਹੈ, ਅਚਲ ਰਾਜਾ ਬਣ ਜਾਂਦਾ, ਐਸੀ ਮਿਹਰ ਹੋ ਜਾਂਦੀ ਉਹਦੇ ਤੇ। ਇਸ ਪ੍ਰਕਾਰ ਸਾਧ ਸੰਗਤ ਜੀ, ਇੱਕ ਬ੍ਰਾਹਮਣ ਸੀ, ਉਸ ਬ੍ਰਾਹਮਣ ਦੇ ਚਾਰ ਪੁੱਤਰ ਸਨ, ਤਿੰਨ ਪੁੱਤਰ ਤਾਂ ਸਾਰੇ ਕਿਰਤ ਕਰਦੇ ਸੀ, ਇੱਕ ਛੋਟਾ ਜਿਹੜਾ ਪੁੱਤਰ ਸੀ ਉਹ ਸਤਸੰਗੀ ਸੀ, ਉਹ ਸਤਸੰਗਤ ਕਰਿਆ ਕਰਦਾ। ਉਹ ਬ੍ਰਾਹਮਣ ਉਹ 'ਤੇ ਨਾਰਾਜ਼ ਰਿਹਾ ਕਰਦਾ ਕਿ ਮੇਰਾ ਪੁੱਤਰ ਕੰਮ ਨਹੀਂ ਕਰਦਾ, ਇਹ ਨਕਾਰਾ ਰਹਿੰਦਾ ਹੈ। ਕਿਸੇ ਰਾਜੇ ਦੇ ਘਰ ਵਿੱਚ ਪੁੱਤਰ ਨਹੀਂ ਸੀ, ਉਸ ਨੇ ਜੋਤਸ਼ੀਆਂ ਨੂੰ ਪੁੱਛਿਆ ਕਿ ਮੇਰੇ ਪੁੱਤਰ ਕਿਵੇਂ ਹੋਵੇ। ਜੋਤਸ਼ੀਆਂ ਨੇ ਕਿਹਾ ਵੀ ਦੇਵੀ ਪ੍ਰਸੰਨ ਹੋ ਕੇ ਜੇ ਤੈਨੂੰ ਵਰ ਦੇਵੇ ਤਾਂ ਪੁੱਤਰ ਹੋ ਸਕਦਾ। ਕਿ ਦੇਵੀ ਕਿਵੇਂ ਪ੍ਰਸੰਨ ਹੋਵੇ, ਕਹਿੰਦੇ ਕਿਸੇ ਆਦਮੀ ਦੇ ਬੱਚਾ ਖੁਸ਼ੀ ਦੇ ਨਾਲ ਜਿਹੜਾ ਕੋਈ ਦੇ ਦੇਵੇ ਤੈਨੂੰ, ਉਹਦਾ ਬਲੀਦਾਨ ਤੂੰ ਕਰੇ ਨਾ ਉਸ ਪੁੱਤਰ ਦਾ, ਅਤੇ ਫਿਰ ਤੇਰੇ ਦੇਵੀ ਪੁੱਤਰ ਦੇਊਗੀ। ਇਹ ਗੱਲ ਸੁਣ ਕੇ ਰਾਜੇ ਨੇ ਢੰਡੋਰਾ ਫੇਰਿਆ, ਬਈ ਮੈਂ ਉਹਦਾ ਘਰ ਮਾਲੋ ਮਾਲ ਕਰ ਦਿਆਂਗਾ, ਭਰ ਦਿਆਂਗਾ ਧਨ ਨਾਲ, ਜਿਹੜਾ ਮੈਨੂੰ ਖੁਸ਼ੀ ਨਾਲ ਕੋਈ ਪੁੱਤਰ ਦੇ ਦੇਵੇ, ਮੈਂ ਦੇਵੀ ਦੀ ਭੇਟਾ ਕਰਨਾ। ਇਹ ਸੁਣ ਕੇ ਉਹ ਬ੍ਰਾਹਮਣ ਜਿਹੜਾ ਨਾਰਾਜ਼ ਰਹਿੰਦਾ ਸੀ ਸਤਸੰਗੀ ਬੱਚੇ 'ਤੇ, ਉਸ ਨੇ ਕਿਹਾ ਮਹਾਰਾਜ ਸਾਹਿਬ ਜੇ ਤੇਰੇ ਔਲਾਦ ਨਹੀਂ ਤਾਂ ਮੈਂ ਆਪਦੀ ਔਲਾਦ ਵੀ ਨਹੀਂ ਸਮਝਦਾ। ਇਸ ਪ੍ਰਕਾਰ ਧੋਖੇਬਾਜ਼ੀ ਕਰਕੇ ਉਹ ਬੱਚੇ ਨਾਲ ਉਸ ਤੋਂ ਰਾਜੇ ਤੋਂ 10,000 ਰੁਪਈਆ ਲੈ ਲਿਆ ਅਤੇ ਉਹਨੂੰ ਬੱਚੇ ਨੂੰ ਮੁੱਲ ਵੇਚ ਦਿੱਤਾ। ਬੱਚੇ ਦੇ ਤਾਂ ਸਾਧ ਸੰਗਤ ਜੀ, ਰਾਜੇ ਨੇ ਨਿਗਰਾਨੀ ਦੇ ਵਿੱਚ ਉਸ ਵੇਲੇ ਬੰਦ ਕਰ ਦਿੱਤਾ ਅਤੇ ਪਹਿਰੇਦਾਰਾਂ ਨੂੰ ਕਹਿਤਾ ਵੀ ਨਿਗ੍ਹਾ ਰੱਖੋ ਵੀ ਬੱਚਾ ਕੀ ਕਰਦਾ ਹੈ। ਉਸ ਵੇਲੇ ਬਾਦਸ਼ਾਹ ਨੇ ਜਿਸ ਦਿਨ ਭੇਟਾ ਕਰਨਾ ਸੀ ਉਹ ਬੱਚੇ ਨੂੰ ਉਹ ਦਿਨ ਰੱਖ ਲਿਆ, ਦੇਵੀ ਦੀ ਭੇਟਾ ਕਰਨ ਵਾਸਤੇ ਚੱਲਿਆ। ਅੱਗੇ ਬੱਚਾ ਕੀ ਕਰਦਾ ਹੈ ਵੇਖਿਆ ਉਸ ਬੱਚੇ ਨੇ, ਪਹਿਲਾਂ ਮਿੱਟੀ ਦੀਆਂ ਢੇਰੀਆਂ ਉਸਨੇ ਚਾਰ ਬਣਾਈਆਂ, ਪਹਿਲੀ ਬਣਾ ਕੇ ਉਹ ਢਾ ਦਿੱਤੀ ਅਤੇ ਰੋਇਆ ਬੜਾ, ਫਿਰ ਦੂਜੀ ਬਣਾ ਕੇ ਢਾਤੀ ਫਿਰ ਵੀ ਰੋਇਆ, ਤੀਜੀ ਬਣਾ ਕੇ ਢਾਤੀ ਫਿਰ ਵੀ ਰੋਇਆ, ਚੌਥੀ ਬਣਾ ਕੇ ਖਿੜਖਿੜ ਕੇ ਹੱਸਿਆ, ਉਹਦੇ 'ਤੇ ਆਪਣਾ ਮੱਥਾ ਲਾ ਕੇ ਬੈਠ ਗਿਆ। ਉਹ ਬਾਦਸ਼ਾਹ ਵੇਖ ਕੇ ਕਹਿੰਦਾ ਇਹਨੂੰ ਬੱਚੇ ਨੂੰ ਪੁੱਛੋ ਕੀ ਕਰਨਾ ਹੈ। ਉਸ ਬੱਚੇ ਨੇ ਕਿਹਾ ਕਿ ਬਾਦਸ਼ਾਹ ਦੁਨੀਆ ਦੇ ਅੰਦਰ ਚਾਰ ਆਸਰੇ ਹੁੰਦੇ ਆ, ਇੱਕ ਤਾਂ ਸਭ ਤੋਂ ਮਾਪੇ ਹੁੰਦੇ ਆ ਬੱਚੇ ਦੀ ਰੱਖਿਆ ਕਰਨ ਵਾਲੇ, ਮੇਰੇ ਮਾਪੇ ਮੈਂ ਸਮਝਿਆ ਸੀ ਮੇਰੀ ਰੱਖਿਆ ਕਰਨਗੇ, ਉਹਨਾਂ ਨੇ ਲਾਲਚ ਵਿੱਚ ਆ ਕੇ 10,000 ਰੁਪਈਆ ਲੈ ਕੇ ਮੈਨੂੰ ਮੁੱਲ ਵੇਚਤਾ, ਇਸ ਕਰਕੇ ਮਾਪਿਆਂ ਦੇ ਨਾਂ ਦੀ ਮਿੱਟੀ ਦੀ ਢੇਰੀ ਢਾ ਕੇ ਮੈਂ ਰੋਇਆ। ਫਿਰ ਦੂਜਾ ਦੁਨੀਆ ਦਾ ਰਾਜਾ ਮਾਲਕ ਹੁੰਦਾ ਹੈ, ਵੀ ਰਾਜਾ ਆਪਣੀ ਰਿਆ ਦੇ ਗਰੀਬਾਂ ਦੀ ਪਾਲਣਾ ਕਰਦਾ ਅਤੇ ਤੈਨੂੰ ਇਹਨੇ ਮੁੱਲ ਖਰੀਦ ਦੇ ਦਿੱਤਾ ਹੈ, ਤੂੰ ਮੈਨੂੰ ਕਤਲ ਕਰਨਾ ਹੈ, ਇਸ ਕਰਕੇ ਤੇਰੀ ਢੇਰੀ ਢਾ ਕੇ ਮੈਂ ਰੋਇਆ। ਫਿਰ ਤੀਜਾ ਦੇਵਤਾ ਹੁੰਦਾ ਰੱਖਿਆ ਕਰਨ ਵਾਲਾ, ਦੇਵਤੇ ਦੇ ਤਾਂ ਮੱਥਾ ਮੇਰੇ ਸਿਰ ਨੂੰ ਚੜ੍ਹਾ ਦੇਣਾ, ਦੇਵੀ ਦੀ ਭੇਟਾ ਕਰ ਦੇਣਾ, ਇਸ ਕਰਕੇ ਉਹ ਤੀਜੀ ਢੇਰੀ ਢਾ ਕੇ ਮੈਂ ਰੋਇਆ। ਫਿਰ ਮੈਂ ਚੌਥੀ ਢੇਰੀ ਪਰਮੇਸ਼ੁਰ ਦੀ ਓਟ ਸਮਝੀ ਕਿ ਜੇ ਪਰਮੇਸ਼ੁਰ ਮੇਰੀ ਰੱਖਿਆ ਕਰੇਗਾ ਫਿਰ ਮੇਰਾ ਵਾਲ ਨਹੀਂ ਕੋਈ ਡਿੰਗਾ ਕਰ ਸਕੇਗਾ। ਇਹ ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋ ਗਿਆ, ਕਹਿਣ ਲੱਗਾ ਵੇਖੋ ਇਹੋ ਜਿਹਾ ਲਾਇਕ ਬੱਚਾ ਨਹੀਂ ਪੈਦਾ ਹੋਣਾ, ਜੇ ਮੈਂ ਦੇਵੀ ਦੀ ਭੇਟਾ ਕਰਤਾ ਖਬਰਾਂ ਮੇਰੇ ਪੁੱਤਰ ਹੋਣਾ ਕਿ ਨਹੀਂ ਹੋਣਾ, ਇਸੇ ਪੁੱਤਰ ਆਪਦਾ ਬਣਾ ਕੇ ਇਹਨੂੰ ਰਾਜ ਦੀ ਗੱਦੀ ਕਿਉਂ ਨਾ ਦੇ ਰਿਹਾ। ਉਸੇ ਵੇਲੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਐਸੀ ਕਿਰਪਾ ਹੋਈ ਉਸ ਬੱਚੇ ਦੇ ਇਸ ਪਰਮੇਸ਼ੁਰ ਦੀ ਓਟ ਲੈਣੇ ਕਰਕੇ ਰਾਜੇ ਦਾ ਚਿੱਤ ਫਿਰ ਗਿਆ, ਰਾਜ ਗੱਦੀ 'ਤੇ ਬਿਠਾ ਕੇ ਉਸ ਬੱਚੇ ਨੂੰ ਰਾਜ ਦਾ ਮਾਲਕ ਬਣਾ ਦਿੱਤਾ। ਉਹ ਬਚਨ ਗੁਰੂ ਸਾਹਿਬ ਜੀ ਕਹਿ ਰਹੇ ਹਨ,
ਚਿੱਤ ਆਵੇ ਉਸ ਪਾਰ ਬ੍ਰਹਮ,
ਜੇ ਉਸ ਦੇ ਪਾਰ ਬ੍ਰਹਮ ਪਰਮੇਸ਼ੁਰ ਚੇਤੇ ਆ ਜਾਵੇ
ਤਾਂ ਨਿਹਚਲ ਹੋਵੇ
ਰਾਜ, ਰਾਜ ਹੋ ਜਾਂਦਾ। ਮਹਾਰਾਜ ਸਾਹਿਬ ਐਸੀ ਕਿਰਪਾ ਦ੍ਰਿਸ਼ਟੀ ਕਰਦੇ ਹੈ, ਜਿਵੇਂ ਬੱਚੇ ਨੇ ਢੇਰੀਆਂ ਬਣਾ ਕੇ ਮਿੱਟੀ ਦੀਆਂ ਢਾਤੀਆਂ ਸੀ, ਅਕਾਲ ਪੁਰਖ ਦੀ ਓਟ ਰੱਖ ਕੇ ਉਹ ਖਿੜਖਿੜ ਕਰਕੇ ਹੱਸਿਆ ਤੇ ਪ੍ਰਸੰਨ ਹੋਇਆ, ਇਉਂ ਵਾਹਿਗੁਰੂ ਜਿਹਨਾਂ ਦੇ ਚੇਤੇ ਆਵੇ ਉਹਨਾਂ ਦਾ ਚੱਲ ਰਾਜ ਹੋ ਜਾਂਦਾ, ਉਹ ਦੁਨੀਆਂ ਦੇ ਪ੍ਰਲੋਕ ਦੇ ਮਾਲਕ ਬਣ ਜਾਂਦੇ ਹੈ, ਨੇ ਚਲੋ ਚੱਲ ਸਰੂਪ ਚ ਰਾਜ ਪ੍ਰਕਾਸ਼ ਨੂੰ ਗਿਆਨ ਵੀ ਹੋ ਜਾਂਦਾ ਹੈ।
ਜਾ ਕਹੋ ਚਿੰਤਾ ਬਹੁਤ ਬਹੁਤ,
ਜਿਸ ਪੁਰਖ ਨੂੰ ਬਾਹਲੀ ਚਿੰਤਾ ਹੋਵੇ ਸਬੰਧੀਆਂ ਵੱਲੋਂ, ਬਹੁਤੀ ਚਿੰਤਾ ਹੋਵੇ ਧਨ ਵੱਲੋਂ ਕਮਜ਼ੋਰ ਹੋਵੇ,
ਦੇਹੀ ਵਿਆਪੈ ਰੋਗ,
ਦੇਹ ਨੂੰ ਵੀ ਰੋਗ ਚਿੰਬੜਿਆ ਹੋਇਆ ਹੋਵੇ, ਕੋਈ ਐਡਾ ਅਸਾਧ ਰੋਗ ਹੋਵੇ, ਤਬ ਦੇ ਕਾਦਕ ਜਿਵੇਂ ਬਿਮਾਰੀਆਂ ਹਨ, ਕੋਹੜ ਆਦਿਕ ਬਿਮਾਰੀਆਂ, ਉਹ ਰਾਜੀ ਨਾ ਹੁੰਦਾ ਹੋਵੇ,
ਗ੍ਰਸਤ ਕੁਟੰਬ ਪਲੇਟਿਆ,
ਗ੍ਰਸਤ ਦੇ ਵਿੱਚ ਫਸਿਆ ਹੋਵੇ ਪਰਿਵਾਰ ਦੇ ਵਿੱਚ, ਕੁਟੰਬ ਇਸਤਰੀ ਤੋਂ ਵਧੇ ਹੋਏ ਨਿਆਣਿਆਂ ਵਿੱਚ, ਹਰ ਵਕਤ ਪਾਲਣਾ ਪੋਸਣਾ ਦੇ ਉਹਦੇ ਮਜ਼ੂਰੀ ਵਿੱਚ ਹੀ ਲਪੇਟਿਆ ਰਹਿੰਦਾ ਹੋਵੇ,
ਕਦੇ ਹਰਖ ਕਦੇ ਸੋ,
ਕਦੇ ਜੰਮਿਆਂ ਦੀ ਖੁਸ਼ੀ ਹੁੰਦੀ ਹੋਵੇ, ਮਰਿਆਂ ਦੀਆਂ ਮੁਕਾਣਾ ਜਾਂਦਾ ਹੋਵੇ, ਕਦੇ ਸੋਗ ਪਿਆ ਰਹਿੰਦਾ ਹੋਵੇ ਜਿਸ ਪੁਰਸ਼ ਨੂੰ,
ਗਾਉਣ ਕਰੇ ਚਹੁ ਕੁੰਟਕਾ,
ਫਿਰ ਉਹ ਕਿਤੇ ਵੀ ਉਹਨੂੰ ਖਾਣ ਵਾਸਤੇ ਰੋਜੀ ਨਾ ਮਿਲਦੀ ਹੋਵੇ, ਚਾਰ ਸਪੇਰੇ ਕਦੇ ਉੱਤਰ ਕਦੇ ਦੱਖਣ ਕਦੇ ਪੂਰਬ ਪੱਛਮ, ਕਦੇ ਅਮਰੀਕਾ ਕਦੇ ਅਫਰੀਕਾ ਕਦੇ ਕਨੇਡਾ ਕਦੇ ਕਿਸੇ ਦੇਸ਼ ਵਿੱਚ ਇਉਂ ਵਿਚਰਦਾ ਫਿਰੇ ਮਾਇਆ ਵਾਸਤੇ ਚੌਹਾਂ ਕੁੰਟਾਂ ਵਿੱਚ,
ਘੜੀ ਨਾ ਬੈਸਣ ਸੋ,
ਘੜੀ ਮਾਤਰ ਵੀ ਬੈਸਣ ਨੂੰ ਥਾਂ ਨਾ ਮਿਲੇ, ਸੌਣਾ ਤਾਂ ਉਸ ਨੂੰ ਕੀ ਸੀ ਚਿੰਤਾ ਦੇ ਮਾਰੇ ਹੋਏ ਨੂੰ, ਚਿੰਤਾ ਜਿਹੜੀ ਹੁੰਦੀ ਚਿਖਾ ਦੀ ਨਿਆਈ ਹੁੰਦੀ ਹੈ, ਜਿਵੇਂ ਚਿਖਾ 'ਤੇ ਚੜ੍ਹਿਆ ਪੁਰਖ ਹੁੰਦਾ ਹੈ, ਚਿੰਤਾ ਰੂਪੀ ਚਿਖਾ 'ਤੇ ਚੜ੍ਹਿਆ ਸੜਦਾ ਰਹਿੰਦਾ ਹੈ, ਘੜੀ ਮਾਤਰ ਵੀ ਬੈਠਣ ਨੂੰ ਨਾ ਹੋਵੇ ਅਤੇ ਸੋਏ, ਉਹਨੂੰ ਸੌਣਾ ਤਾਂ ਕੀ ਮਿਲਣਾ ਸੀ ਚਿੰਤਾ ਦੇ ਮਾਰੇ ਹੋਏ ਨੂੰ, ਕਈ ਚਿੰਤਾ ਦੇ ਮਾਰਿਓ ਨੀਂਦ ਆਉਣੋਂ ਹਟ ਜਾਂਦੀ ਹੈ।
ਚਿਤ ਆਵੇ ਉਸ ਪਾਰ ਬ੍ਰਹਮ,
ਜੇ ਐਸੇ ਦੁਖੀ ਪੁਰਖ ਦੇ ਵੀ ਪਾਰ ਬ੍ਰਹਮ ਪਰਮੇਸ਼ਰ ਮਹਾਰਾਜ ਕਹਿੰਦੇ ਚੇਤੇ ਆ ਜਾਵੇ,
ਤਨ ਮਨ ਸੀਤਲ ਹੋ,
ਤੇ ਮਹਾਰਾਜ ਦੇ ਅੰਮ੍ਰਿਤ ਨਾਮ ਦਾ ਦਿਲ 'ਚ ਵਸਣੇ ਕਰਕੇ ਚਿੱਤ 'ਚ ਵਸਜੇ ਨੇ, ਜਦੋਂ ਉਹਦਾ ਤਨ ਵੀ ਸੀਤਲ ਹੋ ਜਾਵੇਗਾ, ਰੋਗ ਸਾਰੇ ਚੱਕੇ ਜਾਣਗੇ, ਮਨ ਦੀ ਕਲਪਨਾ ਵੀ ਸਾਰੀ ਮਿਟ ਜੂ, ਸੀਤਲਤਾ ਹੋ ਜਾਏਗੀ, ਐਸਾ ਮਹਾਰਾਜ ਦਾ ਚੇਤੇ ਆਉਣ ਦਾ ਫਲ ਹੈ।
ਕਾਮ ਕ੍ਰੋਧ ਮੋਹੇ ਵਸ ਕੀ,
ਜਿਹੜਾ ਆਦਮੀ ਕਾਮ ਦਾ ਫੁਰਨਾ ਨਾ ਜਿਹੜਾ ਮਿਟਦਾ ਹੋਵੇ, ਹਰ ਵਕਤ ਚਿੱਤ ਜਿਸ ਪ੍ਰਕਾਰ ਝਰਨਾ ਝਰਦਾ ਰਹਿੰਦਾ, ਇਸ ਪ੍ਰਕਾਰ ਵਿਸ਼ੇ ਹੀ ਵਗਦੇ ਰਹਿਣ, ਸਰੀਰ ਅਪਵਿੱਤਰ ਹੀ ਰਹਿੰਦਾ ਰਹੇ ਜਿਸ ਪੁਰਖ ਦਾ, ਅਤੇ ਕ੍ਰੋਧ ਕਰਕੇ ਹਰ ਵਕਤ ਸੜਦਾ ਹੀ ਰਹੇ ਜੀ ਦਾ ਚਿੱਤ,
ਮੋਹੇ ਵਸ ਕੀਆ
ਅਤੇ ਮੋਹ ਦਾ ਮਾਰਿਆ ਹੋਇਆ ਹਰ ਵਕਤ ਰੋਂਦਾ ਧੋਂਦਾ ਹੀ ਰਹੇ, ਵਸ ਕਰ ਦਿੱਤਾ ਹੋਵੇ ਮੋਹ ਨਾਲ ਆਪਦੇ ਅਧੀਨ ਕਰ ਲਿਆ ਹੋਵੇ,
ਕਿਰਪਨ ਲੋਭ ਪਿਆ
ਫਿਰ ਸੂਮ ਬੜਾ ਭਾਰੀ ਹੋਵੇ, ਲੋਭ ਧਨ ਦਾ ਬੜਾ ਹੋਵੇ ਪਿਆਰ ਇਕੱਠਾ ਕਰਨ ਵਿੱਚ,
ਚਾਰੇ ਕਿਲ ਵਿਖ ਉਨ ਅੱਗ ਕੀਏ
ਚਾਰੇ ਪਾਪ, ਬ੍ਰਾਹਮਣ ਨੂੰ ਮਾਰ ਦਿੱਤਾ ਹੋਵੇ, ਕਹਿਲੀ ਗਊ ਨੂੰ ਮਾਰ ਦਿੱਤਾ ਹੋਵੇ, ਅਤੇ ਇਸੇ ਪ੍ਰਕਾਰ ਬ੍ਰਾਹਮਣ ਕਹਿਲੀ ਕਾਦ ਕੰਜਕਾਂ ਕੰਨਿਆਂ ਲੜਕੀਆਂ ਮਾਰਤੀਆਂ ਹੋਣ, ਜਿਸ ਨੇ ਅਨਾਚਾਰੀ ਦਾ ਧਾਨ ਖਾ ਲਿਆ ਹੋਵੇ, ਇਹ ਚਾਰ ਮਹਾਰਾਜ ਜੀ ਨੇ ਕਿਲਵਖ ਮੰਨੇ ਆ ਗੁਰਬਾਣੀ ਵਿੱਚ, ਅਤੇ ਹਿੰਦੂਆਂ ਦੇ ਪੁਸਤਕਾਂ ਵਿੱਚ ਇੱਕ ਸ਼ਰਾਬ ਪੀਣ ਵਾਲਾ ਹੋਵੇ ਜਿਹੜਾ, ਅਤੇ ਸੋਨੇ ਦੀ ਚੋਰੀ ਕਰਨ ਵਾਲਾ ਹੋਵੇ, ਬ੍ਰਾਹਮਣ ਨੂੰ ਮਾਰਨ ਵਾਲਾ ਹੋਵੇ, ਅਤੇ ਗਊ ਨੂੰ ਮਾਰਨ ਵਾਲਾ ਹੋਵੇ, ਚਾਰ ਇਹ ਕਿਲਵਖ ਮੰਨੇ ਹਿੰਦੂ ਮਤ ਅਨੁਸਾਰ। ਗੁਰੂ ਮਹਾਰਾਜ ਸਾਹਿਬ ਨੇ ਇਹ ਚਾਰ ਮੰਨੇ ਬਾਣੀ ਵਿੱਚ, ਇਹ ਚਾਰੇ ਵੱਡੇ ਪਾਪ ਬੱਜਰ ਕੀਤੇ ਹੋਏ ਹੋਣ,
ਚਾਰੇ ਕਿਲਵਿਖ ਉਨ ਅੱਗ ਕੀਏ,
ਇਸ ਪ੍ਰਕਾਰ ਦੇ ਚਾਰ ਪਾਪ ਵੱਡੇ ਕੀਤੇ ਹੋਣ, ਹੋਰ ਵੀ ਅੱਗ ਪਾਪ ਕੀਤੇ ਹੋਣ, ਗੁਰੂ ਨਿੰਦਿਆ ਆਦਿਕ
ਹੋਆ ਅਸੁਰ ਸੰਘਾਰ,
ਉਹ ਦੈਂਤ ਵਰਗਾ ਬਣ ਗਿਆ ਹੋਵੇ, ਆਸਰੀ ਸੰਪਦਾ ਦਾ ਸੰਘਾਰਿਆ ਹੋਵੇ ਕਾਮ ਕ੍ਰੋਧ ਦਾ, ਜਾਂ ਅਸੁਰ ਦੈਂਤ ਬੁੱਧੀ ਵਾਲਾ ਮਾਰਨੇ ਯੋਗ ਹੋ ਗਿਆ ਹੋਵੇ, ਸਾਰਿਆਂ ਦੀ ਰਾਏ ਹੋਵੇ ਵੀ ਇਹਨੂੰ ਮਾਰ ਦੇਣਾ ਚਾਹੀਦਾ, ਇਹ ਅਸਰ ਹੈ ਦੈਂਤ ਹੈ, ਇਸ ਪ੍ਰਕਾਰ ਆਸਰੀ ਸੰਪਦਾ ਦਾ ਸੰਘਾਰਿਆ ਮਾਰਿਆ ਹੋਇਆ ਹੋਵੇ।
ਪੋਥੀ ਗੀਤ ਕਾਵਤ ਕੇਸ਼,
ਕਦੇ ਗੀਤਾ ਆਦਿਕ ਪੋਥੀ ਵੀ ਪੜ੍ਹੀ ਨਾ ਹੋਵੇ, ਕੋਈ ਸਲੋਕ ਨਾ ਚੇਤੇ ਹੋਵੇ, ਨੈਨੂੰ ਸ਼ਦੰਤੀ ਸ਼ਸਤਰਾਣੀ, ਨੈਨੂੰ ਦਜਤੀ ਪਾਵਕਾ, ਨਚਕ ਲੇਦਮ ਤੇ ਆਪੋ, ਨੈਨੂੰ ਸੋਸਤੀ ਮਾਰਤਾ, ਨਾ ਗੀਤ ਬਿਸ਼ਨ ਪਦੇ ਜਾਣਦਾ ਹੋਵੇ, ਨਾ ਕਵਿਤਾ ਬਾਲਮੀਕੀ ਰਮਾਇਣ ਜੋ ਸ਼੍ਰੀ ਰਾਮ ਚੰਦਰ ਦੇ ਅਵਤਾਰ ਧਾਰਨ ਤੋਂ 10,000 ਬੜਾ ਪਹਿਲਾਂ ਬਾਲਮੀਕ ਆਦਿ ਕਵੀ ਬ੍ਰਹਮਾ ਦੇ ਅਵਤਾਰ ਉਹਨਾਂ ਨੇ ਬਣਾਇਆ, ਉਹ ਵੀ ਗੀਤ ਨਾ ਕਵਿਤਾ ਬਿਨਾਂ ਜਾਣਦਾ ਹੋਵੇ, ਬਾਲਮੀਕੀ ਰਮਾਇਣ ਆਦਿਕਾਂ ਦੀ
ਕਦੇ ਨਾ ਕਰਨ ਧਰਿਆ,
ਕਿਸੇ ਕਵਿਤਾ ਆਦਿਕ ਵੀ ਨਾ ਕਰਨ ਆਪ ਜਾਣਦਾ ਹੋਵੇ, ਕੋਈ ਪਿੰਗਲ ਕਿਸੇ ਪ੍ਰਕਾਰ ਦਾ ਨਾ ਪੜਿਆ ਹੋਇਆ ਹੋਵੇ,
ਕਦੇ ਨਾ ਕਰਨ ਧਰਿਆ,
ਕਦੇ ਕੰਨ ਵਿੱਚ ਬਿਨਾਂ ਰੱਖੀ ਹੋਵੇ ਕਵਿਤਾ ਗੀਤਾ ਤੇ ਪੋਥੀਆਂ ਆਦਿਕ ਉਪਨਿਸ਼ਦਾਂ ਆਦਿਕ,
ਜਿਤ ਆਵੇ ਉਸ ਪਾਰ,
ਐਸਾ ਅਨਪੜ੍ਹ ਆਦਮੀ ਹੋਵੇ ਜੇ ਉਹਦੇ ਪਾਰ ਬ੍ਰਹਮ ਵਾਹਿਗੁਰੂ ਚੇਤੇ ਆ ਜਾਣ ਗੁਰੂ ਸਾਹਿਬ ਦੀ ਕਿਰਪਾ ਦੁਆਰਾ, ਚਿੱਤ ਚ ਬਸ ਜਾਵੇ
ਤਾਂ ਨਿਮਖ ਸਿਮਰਤ ਤਰਿਆ,
ਉਹਦਾ ਸਿਮਰਨ ਇੰਨਾ ਜਿਵੇਂ ਇਹ ਘੜੀ ਕੇ ਸਿਮਰਨੇ ਪਾਪੀ ਅਨੇਕਾਂ ਤਾਰ ਤੇ ਹੀ ਜਨ ਕਰੀ ਰਾਜੇ ਨੇ, ਇਸ ਪ੍ਰਕਾਰ ਸਿਮਰਨ ਧੰਨ ਤਾਰਾ ਜਨਕਾ ਜਨ ਸਿਮਰਨ ਕੀਆ ਵਿਵੇਕ, ਇਹ ਘੜੀ ਕੇ ਸਿਮਰਨੇ, ਇਸ ਪ੍ਰਕਾਰ ਸਾਧ ਸੰਗੇ ਜੀ ਪਾਪੀ ਤਰੇ ਅਨੇਕ, ਇਸ ਪ੍ਰਕਾਰ ਪਰਮੇਸ਼ੁਰ ਦੇ ਸਿਮਰਨ ਦਾ ਮਹੱਤਵ, ਇੱਕ ਨਿਮਖ ਮਾਤਰ ਵੀ ਜਿਨ ਜਾਪ ਕੀਤਾ ਹੋਵੇ ਉਹ ਸਿਮਰਨ ਕਰਨ ਦਾ ਫਲ ਅੱਖ ਦੇ ਖੋਲਣ ਮੀਚਨ ਜਿੰਨੇ ਚਿਰ ਜੀ ਤਰ ਜਾਏਗਾ, ਏਡਾ ਫਲ ਉਹਨੂੰ ਪ੍ਰਾਪਤ ਹੋਵੇਗਾ, ਜਿਵੇਂ ਅਜਾ ਮਨ ਉਦਿਆ ਕਹਿ ਇੱਕ ਵਾਰ ਸੰਤਾਂ ਦੁਆਰਾ ਉਹਦੇ ਹਿਰਦੇ 'ਚ ਨਾਮ ਵਸ ਗਿਆ ਸੀ, ਪੁੱਤਰ ਦੇ ਬਹਾਨੇ ਜਮਾਂ ਤੋਂ ਡਰਦੇ ਨੇ ਕਿਹਾ ਸੀ ਮਹਾਰਾਜ ਨੂੰ ਚੇਤੇ ਕੀਤਾ ਸੀ, ਮੇਰੇ ਠਾਕੁਰ ਕੇ ਮਨ ਭਾਏ ਭਾਵਨੀ ਜਮ ਕੰਕਰ ਮਾਰ ਵਧਾਰੇ, ਮੇਰੇ ਵਾਹਿਗੁਰੂ ਦੇ ਮਨ 'ਚ ਉਹਦੀ ਸਰਧਾ ਭਾ ਗਈ, ਭਾਵੇਂ ਬਹਾਨਾ ਪੁੱਤਰ ਦਾ ਲਾਇਆ ਸੀ ਮਹਾਰਾਜ ਨੇ ਸਮਝ ਲਿਆ ਕਿ ਸਾਨੂੰ ਚੇਤੇ ਕਰਨਾ, ਉਸ ਵੇਲੇ ਜਮ ਦੇ ਦੂਤ ਮਾਰ ਕੇ ਖੰਡਾ ਤੇ ਇਸ ਪ੍ਰਕਾਰ ਰੱਖਿਆ ਕੀਤੀ ਸੀ, ਇਉਂ ਨਿਮਖ ਮਾਤਰ ਮਹਾਰਾਜ ਸਿਮਰਨ ਪਰਨੇ ਕਰਕੇ ਉਹ ਤਰ ਜਾਂਦਾ ਹੈ ਪੁਰਖ।
ਸਾਸਤ ਸਿਮਰਤ ਵੇਦ ਚਾਰ,
ਲਓ ਸੁਣੋ ਜੇ ਭਜਨ ਨਾ ਕਰੇ ਹੁਣ ਭਾਵੇਂ ਇੰਨੀ ਵਿਦਿਆ ਪੜਿਆ ਹੋਵੇ ਫਿਰ ਵੀ ਮੁਕਤ ਨਹੀਂ ਹੋ ਸਕਦਾ, ਫਰਮਾਉਂਦੇ ਹਨ ਚਾਰ ਪੌੜੀਆਂ ਤਾਂ ਪਰਮੇਸ਼ੁਰ ਦੇ ਸਿਮਰਨ ਕਰਨੇ ਕਰਕੇ ਤਰ ਜਾਂਦਾ ਕਿਹਾ, ਛੇ ਸ਼ਾਸਤਰ ਸਾਖ ਨਿਆਏ ਇਸੇ ਪ੍ਰਕਾਰ ਸੇਖਕ ਪਤੰਜਲ ਪੂਰਵ ਮੀਮਾਂਸਾ ਅਤੇ ਵਿਦਾਂਤ ਛੇ ਸ਼ਾਸਤਰ ਪੜ੍ਹਿਆ ਹੋਇਆ ਹੋਵੇ, ਸਿਮਰਤੀਆਂ ਜਾਗਵਲਕ ਸਿਮਰਤੀ ਵਸਿਸ਼ਟ ਸਿਮਰਤੀ ਮਨੁ ਸਿਮਰਤੀ ਆਦਿਕ ਸਿਮਰਤੀਆਂ ਪੜ੍ਹਿਆ ਹੋਇਆ ਹੋਵੇ,
ਵੇਦ ਚਾਰ
ਚਾਰੇ ਵੇਦ ਸਿਆਮ ਰਵੀਰ ਥਰਮਣ ਪੜ੍ਹਿਆ ਹੋਇਆ ਹੋਵੇ,
ਮੁਖਾਗਰ ਵਿਚਰੇ
ਸਾਰੇ ਕੰਠ ਹੀ ਕੀਤੇ ਹੋਣ, ਇਹਦੇ ਮੁੱਖ ਦੇ ਅੱਗਰੋਂ ਕੰਠ ਅੱਗਰੋਂ ਉਚਾਰੇ, ਇੱਕ ਨਿਮ ਸਾਹਿਬ ਹੋਇਆ ਅੰਗਰੇਜ਼ੀ ਟੀਕਾ ਕਰਨ ਲੱਗਾ ਸੀ, ਉਹ ਕਹਿੰਦਾ ਮੁਖਾਗਰ ਦੇ ਮੂੰਹ ਦੇ ਅੱਗਰੋਂ ਕੀ ਹੋਇਆ, ਅਗਿਆਨੀਆਂ ਨੇ ਉਸ ਵੇਲੇ ਦੱਸਿਆ ਕਿ ਭਈ ਕੰਠ ਦਾ ਨਾਮ ਹੈ, ਉਸ ਵੇਲੇ ਉਹਨੂੰ ਤਰਕ ਕੀਤੀ ਸੀ ਫਿਰ ਵਿੱਚੇ ਰਹਿ ਗਿਆ, ਇਸ ਵੇਲੇ ਟੀਕਾ ਚਲਿਆ ਗਿਆ ਸੀ, ਇਸ ਪ੍ਰਕਾਰ ਮੁਖਾਗਰ ਮੁੱਖ ਦੇ ਅੱਗਰੋਂ ਨਾਮ ਕੰਠ ਦਾ ਮਤਲਬ ਹੈ, ਕੰਠ ਬਿਨਾਂ ਪਤਰੇ ਤੋਂ ਬਗੈਰ ਉਚਾਰਨਾ ਕਰੇ,
ਤਪੇ ਤਪੀਸਰ ਜੋਗੀਆ
ਤਪੇ ਹੋਵੇ ਤਪ ਕਰਨ ਵਾਲਾ ਹੋਵੇ, ਤਪ ਧੂਣੀਆਂ ਤਾਉਂਦਾ ਹੋਵੇ ਵਰਤ ਰੱਖਦਾ ਹੋਵੇ, ਤਪੀਆਂ ਦਾ ਈਸ਼ਰ ਜਲ ਧਾਰਾ ਕਰਦਾ ਹੋਵੇ, ਇਉਂ ਯੋਗੀ ਆ, ਯੋਗ ਸਾਧਨਾ ਕਰਨ ਵਾਲਾ ਦਸਵੇਂ ਦਾਰ ਚ ਪ੍ਰਾਣ ਚੜਾਉਣ ਜਾਣ ਦਾ ਹੋਵੇ, ਐਡਾ ਯੋਗੀ ਹੋਵੇ,
ਤੀਰਥ ਗਮਨ ਕਰੇ,
ਅਤੇ ਫੇਰ ਕੱਲਾ ਹੀ ਤਪਾ ਨਾਮ ਨਾ ਹੋਵੇ, ਤਪੀਆਂ ਦਾ ਈਸ਼ਰ ਹੋਵੇ ਤਪੱਸਿਆ ਕਰਨ ਨੂੰ, ਤੇ ਯੋਗ ਸਾਧਨਾ ਕਰਨ ਵਾਲਾ ਹੋਵੇ, ਫੇਰ ਤੀਰਥ ਯਾਤਰਾ ਚ ਗਮਨ ਕਰਨ ਵਾਲਾ ਵਿੱਚ ਬਦਰੀਨਾਥ, ਬੈਜਨਾਥ, ਅਮਰਨਾਥ, ਕਾਂਸੀਪੁਰੀ ਆਦਿਕ ਸਾਰਿਆਂ ਤੀਰਥਾਂ ਦੇ ਵਿਚਰਨ ਕਰਨ ਵਾਲਾ ਹੋਵੇ।
ਖਟ ਕਰਮਾ ਤੇ ਦੁੱਗਣੇ,
ਛੇ ਕਰਮ ਹਨ, ਵਿਦਿਆ ਪੜ੍ਹਨੀ ਪੜ੍ਹਾਉਣੀ, ਦਾਨ ਦੇਣਾ ਲੈਣਾ, ਜਾਂ ਕਰਨਾ ਕਰਾਉਣਾ, ਜਾਂ ਖਟ ਕਰਮ ਹਨਗੇ ਸੰਧਿਆ ਤਰਪਣ, ਗਾਇਤਰੀ ਇਸ਼ਨਾਨ, ਅਥਿਤੀ ਪੂਜਨ, ਦੇਵ ਅਰਚਨ, ਇਦੋਂ ਦੁੱਗਣੇ ਇਹ ਕਰੇ, ਵਿਦਿਆ ਪੜ੍ਹਨੀ ਪੜ੍ਹਾਉਣੀ ਆਦਿਕ
ਪੂਜਾ,
ਬਾਰਾਂ ਕਰਮ ਮੰਨੇ ਬ੍ਰਾਹਮਣ ਦੇ ਜਿਹੜੇ,
ਪੂਜਾ ਕਰਤਾ ਨਹਾਏ,
ਪੂਜਾ ਇਸ਼ਨਾਨ ਕਰਕੇ ਹਮੇਸ਼ਾ ਕਰਨ ਵਾਲਾ ਹੋਵੇ ਠਾਕੁਰਾਂ ਦੀ,
ਰੰਗ ਨਾ ਲੱਗੀ ਪਾਰ ਬ੍ਰਹਮ,
ਇਹ ਪਾਰ ਬ੍ਰਹਮ ਦਾ ਰੰਗ ਪ੍ਰੇਮ ਨੀ ਨਾ ਚਿੱਤ ਚ ਲੱਗਾ ਇੰਨੇ ਸਾਧਨ ਕਰਨ ਵਾਲੇ ਨੂੰ ਵੀ,
ਤਾਂ ਸਰਪ ਪਰ ਨਰਕੇ ਜਾ
ਪਾਈ, ਜਦ ਕਰ ਜਰੂਰ ਵਜੂਰ ਨਰਕ ਚ ਜਾਊ, ਮੁਕਤ ਨੀ ਹੋ ਸਕੇਗਾ, ਇੰਨੀ ਵਿਦਿਆ ਪੜ੍ਹ ਕੇ ਇੰਨੇ ਸਾਧਨ ਕਰਕੇ ਵੀ ਮੁਕਤ ਨਹੀਂ ਹੋ ਸਕੇਗਾ, ਪਰਮੇਸ਼ੁਰ ਦੇ ਸਿਮਰਨ ਦੀ ਵਡਿਆਈ ਹੈ, ਜਾਣ ਲਓ ਨਾਮ ਤੋਂ ਬਿਨਾ ਕਿਸੇ ਨੂੰ ਮੁਕਤ ਨਹੀਂ ਕਰਨਾ।
ਰਾਜ ਮਿਲਕ ਸਿਕਦਾਰੀਆ,
ਜੇ ਆਦਮੀ ਰਾਜ ਦਾ ਮਾਲਕ ਹੋਵੇ, ਰਜਵਾੜਿਆਂ ਦਾ ਮਾਲਕ ਹੋਵੇ, ਮਿਲਕ ਜੰਗੀਰਾਂ ਲੱਗੀਆਂ ਹੋਈਆਂ ਹੋਣ, ਸਿਕਦਾਰੀਆਂ ਠਾਣੇਦਾਰ ਹੋਵੇ, ਸਿੱਕੇ ਤਹਿਤ ਬਿਠਾ ਕੇ ਆਪਦਾ ਦਬਦਬਾ ਸਰਦਾਰੀਆਂ ਕਰਨ ਵਾਲਾ ਹੋਵੇ,
ਰਸ ਭੋਗਣ ਬਿਸਥਾਰ,
ਅਨੇਕ ਪ੍ਰਕਾਰ ਦੇ ਰਸ, ਖੱਟਾ ਮਿੱਠਾ ਆਦਿਕ ਰਸਾਂ ਨੂੰ ਬਣਾ ਮਿਲਾ ਕੇ ਛਿੱਕੋ ਛਿੱਕਾ ਛਤੀ ਰਸਾਂ ਦੇ ਭੋਜਨਾਂ ਨੂੰ ਛਕਣ ਵਾਲਾ ਹੋਵੇ, ਅੱਗੇ
ਬਿਸਥਾਰ,
ਵਿਸਥਾਰ ਪੂਰਵਕ ਅਨੇਕ ਪ੍ਰਕਾਰ ਦੇ ਭੋਜਨਾਂ ਨੂੰ ਖਾਣ, ਕਦੇ ਪਾਰੇ ਦੇ ਰਸ ਬਣਾ ਲੇ, ਕਦੇ ਕੋਈ ਹੋਰ ਬਣਾ ਲੇ, ਇਉਂ ਵਿਸਥਾਰ ਪੂਰਵਕ ਭੋਗਣ ਵਾਲਾ ਹੋਵੇ ਰਸਾਂ ਨੂੰ।
ਬਾਗ ਸੁਹਾਵੇ ਸੋਹਣੇ,
ਸੋਹਣੇ ਬਗੀਚੇ ਲਾਏ ਹੋਏ ਹੋਣ, ਸੁਹਾਵੇ ਚ ਮੰਦਰ ਬਣੇ ਹੋਏ ਹੋਣ, ਸੋਹਣੇ ਫੁਹਾਰੇ ਲਾਏ ਹੋਣ, ਫਲ ਫੁੱਲ ਹੋਣ, ਵਿੱਚ ਆਪਦੇ ਮਕਾਨ ਅਟਾਰੀਆਂ ਬਣਾਈਆਂ ਹੋਣ, ਸੀਸ ਮਹਿਲ ਬਣਾਏ ਹੋਣ,
ਚੱਲੇ ਹੁਕਮ ਅਫਾਰ,
ਫਿਰ ਹੁਕਮ ਵੀ ਐਸਾ ਚੱਲਦਾ ਹੋਵੇ, ਅਫਾਰ ਕੋਈ ਨਾ ਮੋੜਦਾ ਹੋਵੇ ਹੁਕਮ ਨੂੰ, ਬਿਨਾਂ ਪਕੜੇ ਤੋਂ ਹੁਕਮ ਚੱਲਦਾ ਹੋਵੇ, ਅਹੰਕਾਰ ਚਾਫੜਿਆ ਹੋਵੇ ਜੇ ਕਰਕੇ,
ਰੰਗ ਤਮਾਸ਼ੇ ਬਹੁ ਵਿਧੀ,
ਕਦੇ ਰੰਗ ਬੇਸਵਾ ਦੇ ਨਾਚ ਵੇਖਦਾ ਹੋਵੇ, ਕਦੇ ਨਟਾਂ ਦੇ ਤਮਾਸ਼ੇ ਵੇਖਦਾ ਹੋਵੇ, ਕਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੇਖਦਾ ਹੋਵੇ, ਬਹੁਤ ਵਿਧੀ ਇਸ ਪ੍ਰਕਾਰ ਕਰਦਾ ਹੋਵੇ,
ਗਾਏ ਲੱਗ ਰਿਹਾ,
ਫਿਰ ਉਤਸ਼ਾਹ ਵਿੱਚ ਲੱਗ ਰਿਹਾ ਹੋਵੇ, ਹਰ ਵਕਤ ਨਾਚ ਵੇਖਣ ਦੇ, ਗਾਇਕਾਂ ਦੇ ਗਾਣੇ ਸੁਣਨ ਦੇ,
ਕਿਤਨਾ ਆਇਓ ਪਾਰ ਬ੍ਰਹਮ,
ਐਸੇ ਐਸ਼ ਅਸ਼ਰਦ ਵਾਲੇ ਆਦਮੀ ਨੂੰ ਜੇ ਪਾਰ ਬ੍ਰਹਮ ਚੇਤੇ ਨੀ ਨਾ ਆਉਂਦਾ ਹੈ,
ਤਾਂ ਸਰਪ ਕੀ ਜੂਨ ਗਿਆ,
ਤਾਂ ਮਹਾਰਾਜ ਕਹਿੰਦੇ ਸੱਪ ਦੀ ਜੂਨ ਜਾਵੇਗੀ, ਜਿਵੇਂ ਨੌਖ ਰਾਜਾ ਰਿਸ਼ੀਆਂ ਦੇ ਸਰਾਪ ਕਰਕੇ ਸਵਰਗ ਚੋਂ ਡਿੱਗ ਕੇ ਸੱਪ ਬਣਿਆ ਸੀ, ਇਸ ਪ੍ਰਕਾਰ ਸਰਪ ਸਰਪ ਕਹਿੰਦਾ ਸੀ, ਸਰਪ ਨਾਮ ਸੰਸਕ੍ਰਿਤ ਸੀਗਰ ਦਾ, ਛੇਤੀ ਚੱਲੋ, ਉਹਨਾਂ ਨੇ ਕਿਹਾ ਕਾਮੀਆਂ ਤੂੰ ਸਰਪ ਬਣੇ ਸੀ ਕਿਉਂ ਬਣੀਏ, ਇਉਂ ਸੱਪ ਦੀ ਜੂਨ ਜਾਂਦਾ ਹੈ, ਸਭ ਬਣਦਾ ਹੈ ਮਾਇਆ ਦੇ ਮੋਹ ਚ ਪਿਆ ਹੋਇਆ,
ਬਹੁਤ ਧਨਾੜ ਆਚਾਰਵੰਤ,
ਬਹੁਤ ਧਨੀ ਹੋਵੇ, ਧਨੀਆਂ ਦਾ ਆੜ ਆਸਰਾ ਹੋਵੇ, ਵੱਡਾ ਸ਼ਾਹੂਕਾਰ ਹੋਵੇ, ਕਰੋੜਾਂ ਪਤੀ ਹੋਵੇ, ਫਿਰ ਧਨਾੜ ਹੋ ਕੇ ਵੀ ਐਸਾ ਨਾ ਹੋਵੇ ਨਹਾਉਂਦਾ ਧੋਂਦਾ ਹੀ ਨਾ ਹੋਵੇ, ਬੜੇ ਚੰਗੇ ਆਚਾਰ ਤਿਲਕ ਛਾਪਾ ਲਾਉਣ ਵਾਲਾ ਸ੍ਰੇਸ਼ਟ ਆਚਾਰ ਵਾਲਾ ਵੀ ਹੋਵੇ ਪੁਰਖ,
ਸੋਭਾ ਨਿਰਮਲ ਰੀ,
ਸੋਭਾ ਵੀ ਸੰਬੰਧੀਆਂ ਚ ਹੋਵੇ, ਤੇ ਚੰਗੀ ਮਰਿਆਦਾ ਵੀ ਹੋਵੇ, ਗਰੀਬਾਂ ਦੇ ਨਾਲ ਵੀ ਮੁਹੱਬਤ ਕਰਦਾ ਹੋਵੇ,
ਮਾਤ ਪਿਤਾ ਸੁਤ ਭਾਈਆ,
ਮਾਂ ਨਾਲ ਵੀ ਪਿਆਰ ਹੋਵੇ, ਕਈ ਧਨੀ ਮਾਵਾਂ ਨਾਲ ਨੀ ਪਿਆਰ ਕਰਦੇ, ਕਈ ਧਨੀ ਪੁੱਤਰਾਂ ਨਾਲ ਪਿਆਰ ਨੀ ਕਰਦੇ, ਕੋਈ ਪਿਤਾ ਨੂੰ ਨੀ ਸਾਂਭਦੇ, ਸਾਰੇ ਭਰਾਵਾਂ ਨੂੰ ਨੀ ਕਈ ਸਾਂਭਦੇ, ਇਹਨਾਂ ਸਾਰਿਆਂ ਨਾਲ ਮੁਹੱਬਤ ਹੋਵੇ,
ਸਾਜਨ ਸੰਗ ਪ੍ਰੀਤ,
ਸੱਜਣ ਪਿਆਲਿਆਂ ਵਾਲਿਆਂ ਦੇ ਸਾਂਝੀ ਉਹਨਾਂ ਨਾਲ ਪ੍ਰੀਤ ਹੋਵੇ,
ਲਸ਼ਕਰ ਤਰਕਸ ਬੰਦ ਬੰਦ,
ਫਿਰ ਲਸ਼ਕਰ ਫੌਜਾਂ ਹੋਣ ਚਾਰ ਪ੍ਰਕਾਰ ਦੀਆਂ, ਘੋੜੇ ਚੜੀਆਂ ਅਤੇ ਹਾਥੀ ਵਾਲੀਆਂ, ਰਥਾਂ ਵਾਲੀਆਂ ਅਤੇ ਪੈਦਲ, ਲਸ਼ਕਰ ਕੈਸਾ ਫੌਜ ਹੋਏ, ਤਰਕਸ ਬੰਦ ਪੱਖੇ ਬੰਨੇ ਹੋਏ ਹੋਣ ਜਿਨ੍ਹਾਂ ਦੇ, ਤੀਰ ਤੇ ਕਮਾਨ ਜਿਨ੍ਹਾਂ ਦੇ ਕੋਲੇ ਸ਼ਸਤਰ ਹੋਣ,
ਜੀਓ ਜੀਓ ਸਗਲੀ ਕੀ,
ਅਤੇ ਬੰਦ ਬੰਦਨਾ ਕਰਦੇ ਹੋਣ ਹੱਥ ਜੋੜ ਕੇ, ਜੀਓ ਜੀਓ ਸਾਰਿਆਂ ਮੂੰਹ ਸੁਖਦਾ ਹੋਵੇ, ਆਓ ਜੀ ਸਰਦਾਰ ਜੀ, ਰਾਜਾ ਸਾਹਿਬ ਜੀ, ਇਸ ਪ੍ਰਕਾਰ ਜੀ ਜੀ ਸਾਰੇ ਜੀ ਜੀ ਕਰਦੇ ਹੋਣ, ਕੋਈ ਕੋਈ ਕਹਿਣ ਵਾਲਾ ਹੀ ਨਾ ਹੋਵੇ,
ਚੇਤਨਾ ਆਇਓ ਪਾਰ ਬ੍ਰਹਮ,
ਐਡਾ ਆਦਮੀ ਦੁਨੀਆਂ ਚ ਆਦਰ ਪਾਉਣ ਵਾਲਾ ਹੋਵੇ, ਜੇ ਉਸਦੇ ਵੀ ਵਾਹਿਗੁਰੂ ਚੇਤੇ ਨੀ ਨਾ ਆਇਆ ਪਾਰ ਬ੍ਰਹਮ ਪਰਮੇਸ਼ਰ
ਤਾਂ ਖੜ ਰਸਾਤਲ ਦੀ
ਤਾਂ ਉਸ ਨੂੰ ਖੜ ਨੋ ਮਾਝੇ ਦੀ ਬੋਲੀ ਹੈ ਲਿਜਾ ਕਰਕੇ ਰਸਾਤਲ ਨਰਕ ਦੇ ਥੱਲੇ ਧਰਤੀ ਦੇ ਛੇਵੇਂ ਪੜਦੇ ਆ ਨਾ ਰਸਾਤਲ ਹੈ ਉਸ ਨਰਕ ਤਾਂ ਦੇ ਵੀ ਦਿੱਤਾ ਜਾਂਦਾ ਹੈ
ਕਾਇਆ ਰੋਗ ਨਾ ਛਿਦਰ ਕਿਸ਼
ਦੇਹ ਵੀ ਅਰੋਗ ਹੋਵੇ ਪਰ ਭਜਨ ਨਾ ਜੇ ਕਰੇ ਦੇਹ ਵਿੱਚ ਕੋਈ ਰੋਗ ਨਾ ਹੋਵੇ ਕੋਈ ਦੋਸ਼ ਨਾ ਹੋਵੇ ਆਦਮੀ ਦੇ ਕੰਨ ਨਾ ਪਾੜੇ ਹੋਏ ਹੋਣ ਨੱਕ ਨਾ ਟੁੱਟਿਆ ਹੋਇਆ ਹੋਵੇ ਅਤੇ ਕਿਸੇ ਪ੍ਰਕਾਰ ਦੀ ਲੱਤ ਲੰਗੀ ਨਾ ਹੋਵੇ ਜਵਾਨ ਥਸਲੀ ਨਾ ਹੋਵੇ ਕੋਈ ਦੋਸ਼ ਨਾ ਹੋਵੇ ਦੰਦ ਉਖੜੇ ਨਾ ਹੋਣ ਕੋਈ ਛਿੱਦਰ ਨਾ ਕਿਸੇ ਪ੍ਰਕਾਰ ਦੇ ਸਰੀਰ ਤੇ ਕੋਈ ਦਾਗ ਨਾ ਲੱਗਾ ਹੋਵੇ ਦੋਸ਼ ਨਾ ਹੋਵੇ ਕੋਈ
ਨਾ ਕਿਸੇ ਕਾੜਾ ਸੋਗ
ਨਾ ਕੋਈ ਕਾੜਾ ਝੋਰਾ ਹੋਵੇ ਨਾ ਕਿਸੇ ਵੱਲੋਂ ਸੋਗ ਹੋਵੇ
ਮੇਰੇ ਤਾਂ ਨਾ ਆਵੀ ਚਿੱਤ ਤੇ
ਐਡਾ ਲਾਪਰਵਾਹ ਮੌਤ ਚੇਤੇ ਹੀ ਨਾ ਆਉਂਦੀ ਹੋਵੇ ਜਿਸ ਆਦਮੀ ਦੇ
ਅਹਿਨਿਸ ਭੋਗੈ ਭੋਗ
ਰਾਤ ਨੇ ਪਦਾਰਥਾਂ ਦੇ ਭੋਗਾਂ ਨੂੰ ਭੋਗਦਾ ਹੋਵੇ ਨਿਸੰਕ ਹੋ ਕੇ
ਸਭ ਕੁਛ ਕੀਤੋ ਆਪਣਾ
ਸਭ ਕੁਝ ਆਪਦਾ ਹੀ ਜਿਸ ਨੇ ਬਣਾ ਲਿਆ ਹੋਵੇ ਕਿ ਮੇਰੀ ਦੁਨੀਆ ਹੈ
ਜੀ ਨਾ ਸੰਕ ਧਰਿਆ
ਜੀ ਵਿੱਚ ਕੋਈ ਸ਼ੰਕਾ ਨਾ ਧਰ ਲੈ ਮੇਰਾ ਹੀ ਹੈ ਸਭ ਕੁਝ ਕਬਜ਼ਾ ਕਰ ਲਵੇ
ਜਿਤ ਨਾ ਆਇਓ ਪਾਰ ਬ੍ਰਹਮ
ਜੇ ਐਸੇ ਅਮੀਰ ਆਦਮੀ ਦੇ ਵੀ ਵਾਹਿਗੁਰੂ ਚੇਤੇ ਨੀ ਨਾ ਆਇਆ ਪਾਰ ਬ੍ਰਹਮ ਪਰਮੇਸ਼ਰ
ਜਮ ਕੰਕਰ ਵਸ ਪਰਿਆ
ਉਹ ਭਾਈ ਜਮਾਂ ਦੇ ਜਿਹੜੇ ਦੂਤ ਹੈ ਅਜਰਾਇਲ ਨੇਕਾਇਲ ਮੇਕਾਇਲ ਇਸਰਾਇਲ ਜਬਰਾਇਲ ਇਹਨਾਂ ਦੇ ਵਸ ਪੈ ਗਿਆ ਹੈ ਉਹ
ਕਿਰਪਾ ਕਰੇ ਜਿਸ ਪਾਰ ਬ੍ਰਹਮ
ਇਸ ਪ੍ਰਕਾਰ ਭਾਈ ਚੌਂ ਪੌੜੀਆਂ ਚ ਘਾਟਾ ਦੱਸਿਆ ਪਰਮੇਸ਼ਰ ਦੇ ਸਿਮਰ ਤੋਂ ਬਿਨਾਂ ਭਾਵੇਂ ਕਿੱਡਾ ਧਨੀ ਹੋਵੇ ਕਿੱਡਾ ਵਿਦਵਾਨ ਹੋਵੇ ਕਿੱਡਾ ਤਪੀਆ ਹੋਵੇ ਕਿੱਡਾ ਜੋਗੀ ਹੋਵੇ ਤੀਰਥ ਯਾਤਰੂ ਹੋਵੇ ਬਾਗ ਸੋਹਣੇ ਬਣਾਉਣ ਜਾਣਦਾ ਹੋਵੇ ਬਗੀਚੇ ਲਾਉਣ ਜਾਣਦਾ ਹੋਵੇ ਬੜਾ ਧਨੀ ਹੋਵੇ ਬੜੀ ਫੌਜਾਂ ਹੋਣ ਫੇਰ ਵੀ ਵਾਹਿਗੁਰੂ ਦੇ ਭੁੱਲਣੇ ਕਰਕੇ ਨਰਕ ਚ ਪੈਂਦਾ ਜਮਾਂ ਦੇ ਵਸ ਪੈਂਦਾ ਹੈ ਹੁਣ ਮਹਾਰਾਜ ਸਾਹਿਬ ਫਰਮਾਉਂਦੇ ਹਨ ਫੈਸਲਾ ਕਰਨ ਲੱਗੇ ਨੌਵੀਂ ਪੌੜੀ ਚ
ਕਿਰਪਾ ਕਰੇ ਜਿਸ ਪਾਰ ਬ੍ਰਹਮ
ਜਿਨ੍ਹਾਂ ਦੇ ਤੇ ਭਾਈ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ
ਸਾਧੂ ਸੰਗ
ਉਹਨਾਂ ਪੁਰਖਾਂ ਨੂੰ ਸ੍ਰੇਸ਼ਟ ਮਹਾਂਪੁਰਖਾਂ ਦੀ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ ਗੁਰਮੁਖ ਸਾਧ ਅਸਾਧ ਸਾਧ ਸਧਾਇਆ ਭਾਈ ਗੁਰਦਾਸ ਜੀ ਨੇ ਕਿਹਾ ਅਸਾਧ ਮਨ ਨੂੰ ਜਿਨ੍ਹਾਂ ਜਿੱਤ ਲਿਆ ਹੈ ਉਹ ਸੰਤ ਗੁਰਸਿੱਖ ਆਉਂਦੇ ਹਨ ਐਸੇ ਮਹਾਤਮਾ ਦੀ ਸੰਗਤ ਸ੍ਰੇਸ਼ਟ ਮਹਾਤਮਾ ਤਤਵੇਤਿਆਂ ਦੀ ਸੰਗਤ ਪ੍ਰਾਪਤ ਹੋਵੇ
ਜਿਉਂ ਜਿਉਂ ਉਹ ਵਧਾਈ ਹੈ
ਜੇ ਮਹਾਰਾਜ ਕਿਰਪਾ ਕਰੇ ਤਾਂ ਭਾਈ ਸਤਸੰਗਤ ਹੁੰਦੀ ਕਰ ਕਿਰਪਾ ਪ੍ਰਸਾਦ ਸੰਗ ਮਿਲੀ ਮਹਾਰਾਜ ਦੀ ਕਿਰਪਾ ਬਿਨਾਂ ਸਤਸੰਗਤ ਨਹੀਂ ਪੁਰਖ ਨੂੰ ਮਿਲਦੀ ਸੋ ਨਹੀਂ ਤਾਂ ਅਨੇਕ ਪ੍ਰਕਾਰ ਦੇ ਦੋਸ਼ ਹੀ ਆਰੋਪਦਾ ਰਹਿੰਦਾ ਹੈ ਆਪਣੇ ਸੁਭਾਅ ਨੂੰ ਚੰਗਾ ਸਮਝਦਾ ਰਹਿੰਦਾ ਹੈ ਜਿਵੇਂ ਜਿਵੇਂ ਉਹ ਸਤਸੰਗਤ ਨਾਲ ਪ੍ਰੀਤੀ ਵਧਾਵੇਗਾ ਸਰਦਾ ਵਧਾਵੇਗਾ
ਤਿਉਂ ਤਿਉਂ ਹਰ ਸਿਉਂ ਰੰਗ
ਉਵੇਂ ਉਵੇਂ ਭਾਈ ਉਹਦਾ ਹਰੀ ਨਾਲ ਪ੍ਰੇਮ ਹੋ ਜਾਏਗਾ ਇਹ ਸਤਸੰਗਤ ਦਾ ਫਲ ਪ੍ਰਾਪਤ ਹੋਵੇਗਾ ਹਰੀ ਦਾ ਰੰਗ ਆਨੰਦ ਪ੍ਰਾਪਤ ਹੋ ਜਾਏਗਾ ਰੰਗ ਚੜ ਜਾਏਗਾ
ਦੋਹਾ ਸਿਰਿਆ ਕਾ ਖਸਮ ਆ
ਤਾਂ ਭਾਈ ਦੋਹਾਂ ਦੁਨੀਆਦਾਰ ਲੋਕਾਂ ਦਾ ਜਿਹੜੇ ਨਰਕ ਚ ਪੈਣ ਵਾਲੇ ਹੈ ਉਹਨਾਂ ਦਾ ਵੀ ਖਸਮ ਮਾਲਕ ਆਪ ਹੀ ਹੈ ਜਿਹੜੇ ਮੁਕਤ ਹੋਣ ਵਾਲੇ ਉਹਨਾਂ ਦਾ ਵੀ ਪਰਮੇਸ਼ਵਰੀ ਹੈ
ਅਬਰ ਨਾ ਦੂਜਾ ਥਾਂ
ਉਹ ਤੋਂ ਬਿਨਾਂ ਦੂਸਰਾ ਥਾਂ ਤਾਂ ਕਿਸੇ ਨੂੰ ਬਚਾ ਵਾਸਤੇ ਹੈ ਨੀ ਗਾ
ਸਤਿਗੁਰ ਤੁਠੈ ਪਾਇਆ
ਇਹ ਭਾਈ ਮਹਾਰਾਜ ਸਾਹਿਬ ਪਰ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਸਤਿਗੁਰੂ ਨਾਨਕ ਦੇਵ ਜੀ ਗੁਰੂ ਰਾਮਦਾਸ ਸਾਹਿਬ ਜਿਨ੍ਹਾਂ ਤੇ ਪ੍ਰਸੰਨ ਹੋਏ ਹੈ ਉਹਨਾਂ ਨੂੰ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਪਾਇਆ ਹੈ
ਨਾਨਕ ਸੱਚਾ ਨਾਮ
ਸੱਚਾ ਨਾਮ ਪਰਮੇਸ਼ਰ ਦਾ ਉਹਨਾਂ ਨੂੰ ਪਾਇਆ ਗੁਰੂ ਸਾਹਿਬ ਜੀ ਕਹਿੰਦੇ ਹੈ ਜਿਨ੍ਹਾਂ ਦੇ ਗੁਰੂ ਸਾਹਿਬ ਪ੍ਰਸੰਨ ਹੋਏ ਹੈ ਉਹਨਾਂ ਦੇ ਚਿੱਤ ਭਾਈ ਪਰਮੇਸ਼ਰ ਆਉਂਦਾ ਹੈ ਉਹਨਾਂ ਦੁੱਖ ਦੇ ਸਾਰੇ ਮਿਟ ਜਾਂਦੇ ਹੈ ਵਾਹਿਗੁਰੂ ਦੇ ਸਰੂਪ ਚੋਂ ਲੀਨ ਹੋ ਜਾਂਦੇ ਹੈ ਐਸਾ ਪਰਮੇਸ਼ਰ ਦੇ ਨਾਮ ਦਾ ਮਹੱਤਵ ਹੈ ਜਾਣੋ ਹੋਰ ਸਾਰੇ ਭਾਵੇਂ ਪਦਾਰਥ ਪਾਸ ਹੋਣ ਫਿਰ ਵੀ ਮੁਕਤ ਨਹੀਂ ਹੋ ਸਕਦਾ ਫਿਰ ਵੀ ਜੂਨਾਂ 'ਚ ਸੱਪਾਂ ਦੀਆਂ ਜੂਨਾਂ 'ਚ ਜਮਾਂ ਦੇ ਵਸ ਪੈਂਦਾ ਰਹਿੰਦਾ ਹੈ ਮਹਾਰਾਜ ਦੇ ਸੱਚੇ ਨਾਮ ਤੋਂ ਬਿਨਾਂ ਸਤਿਗੁਰਾਂ ਦੀ ਕਿਰਪਾ ਕਰਕੇ ਅੰਮ੍ਰਿਤ ਨਾਮ ਮਿਲਦਾ ਹੈ।